नानक पद पंकज बंदन पद पंकज बंदन सिमरो अंगद दोख निकंदन अमरदास गुर हृदय नित त्यावो जी हृदय नित त्यावो श्री गुर रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाय बहोरी तेग बहादुर परम कृपाला जी परम कृपाला श्री गुर गोविंद सिंह बिसाला तरों तरा पर पुन पुन सीसा जी पुन पुन सीसा बंदो बार बार जगदीसा जिसमें है अमृत ज्ञान है माणक भगत विराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन परदार एक अंकारा सतगुरु ते प्रसाद सच होए वाहिगुरु जी के फते विघ्न विनाशन सोए कहा बुद्ध प्रभ तुच्छ हमारी वर्ण सके महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
सतनाम श्री वाहे गुरु साहेब जी चौपाई एक दिवस आली सिंह आयो देख बंदे ने शीस हिलायो तो आली सिंह दोए कर जोड़े हजूर नेत्र किम हमसों को मोड़े एक दिवस आली सिंह आयो
वाहे गुरु जी का खालसा वाहे गुरु जी की फतेह दीन दयाल भगत वत्सल कृपा निद गुरदेव सतगुरु आप नारायण धन धन श्री गुरु नानक देव साहिब जी महाराज पंथ दे वाली सरबंस दानी वालिए दो जहान साहिब कमाल अमृत के दाते हक हक आगाह गुरु गोबिंद सिंह शाहे शहन शाह गुरु गोबिंद सिंह धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत गद्दी उपर सुभाए मान प्रकाश स्वरूप प्रतख हर जुगो जुग अटल सतगुरु धन धन श्री गुरु ग्रंथ साहिब जी महाराज गुरु दरबार इंदर जुड़ बैठी सतगुरु जी दी साजी नवाजी गुरु खालसा गुरु रूप सात संगत जियो आप जी कर्मा वाले वड्या भागा वाले हो जो सतगुरु गुरु ग्रंथ साहिब महाराज जी के दर्शन करके गुरु जी की हजूरी विच हाजरी भर के अपने समय नूं सफल कर रहे हो। सतगुरु ग्रंथ साहिब महाराज की कृपा सदका गुरु अर्जन देव महाराज की कृपा सदका जो आपां लड़ीवार कथा आरंभ की है श्री गुरु पंथ प्रकाश की उसका समा सा संग जी होया है। संध्या के समय तो ही दीवान सजाए गए हैं सच की बाणी तुर की बाणी के आप जी ने जाप सरवण कीते है। हुण कथा दा समा होया सतसंग जी, जिस कथा दा जिहड़ा वख्याण जिहड़ी आपां सरवण कर रहे हाँ, धन धन बाबा बंदा सिंह जी बहादुर की कथा चल रही है। कवि जी ने इत्थे बहुता विस्तार नहीं बाबा बंदा सिंह जी कथा दा कीता है, उंज जे पूरी संपूर्ण तौर ते कथा जननी होवे तो ज्ञानी ज्ञान सिंह जी ने तवारी गुरु खालसा जिसनू शमशेर खालसा भी कहा जाता है उहदे विच संपूर्ण तौर ते जीवन लिखिया होया है। जिवें बाबा बंदा सिंह जी ने जंगा कीतियां है, जिवें उन्हां दा जन्म होया, जिवें गुरु जी दा मेल मिलाप होया, सब कुछ उहदे विच लिखिया होया है। सो सतसंग जी, जो कवि जी ने जिस तरह कथा दा व्याख्यान कीता है वह आपां सरवण कर रहे हाँ। पिछले दीवाना विच सरवण कीता सी कि मलेरकोटले नूं मल करके बाबा जी ने दुआबे वल चढ़ाई कीती है, आड़ा हुशियारपुर जलंधर फगवाड़े इह सारा इलाका तुरकां दी राजधानी सी, भाव के सूबे सी, इन्हां दे वक्खो वक्खरे थां ते हुकूमत करदे सी। ये सारे दे जिहड़ा अपना कब्जा कर लिया है, हाकम लोग वैसे डर दे मारे भज नठ गए है, क्योंकि बाबा बंदा सिंह जी विच रब्बी नूरी शक्तियां ही बहुत सी, उंज भी बड़े योधे सूरमे सन, सारे थां ते मल मार लई सी, तुरकां नूं भजा नठा दिता सी। जिन्हां ने सुनिया है वह डरदे भज नठ गए है। बाकी जेडे कोई हाकम ठाकर फगवाड़े वाले दे अपने आप ही नजरानी लैके आ गए भी असीं तुहाडी परजा हाँ। इस तरह खालसे ने सारे बन्ने जिहड़ा है अपना सतसंग जी चढ़ाई कीती हुई है। इधर हिसार, पानीपत, अमाजे विच पट्टी तक, पठानकोट पानीपत तक के किले उसार ले, अपने किलियां दे कब्जा कीता होया है, खालसा विच रहिंदा है ते थाने बनवा दित्ते है, कोतवाला बना दित्तियां है, हर किले विच अपनी एक हवेली बनाई हुई है ठहरन वास्ते। रिद्धियां सिद्धियां दे नाल ही जदों दिल करदा है जा पहुँचदे है, पता नहीं किस नूं लगन दिंदे। खालसे दे सिखां दे मन विच जे कोई गल हुंदी भी इस तरह बाबा जी नूं कहांगे, उन्हां दे बिना कहे पहलां ही दस देंदे भी तुसीं इस तरह सलाह करदे सी, हाँ किवें करनी है। इस तरह शक्तियां बहुत सी, कदी आकाश विच उडारी मार लैंदे, कदी जमीन विच धस जांदे, बिना अग तों ही लकड़ियां दे विच अग ला देंदे। इस तरह बहुत ही शक्तियां सी, ये सारियां शक्तियां दा प्रभाव करके बहुत लोग बंदे सिख बन लगे बाबा जी दे। विखाउंदे भी इसलिए सी कि प्रभाव थले आ के बड़े सिख बन रहे सी। इस तरह बाबा बंदा सिंह दा बड़ा तेज प्रताप है, सतगुरु जी की कृपा नाल होया है। पहला भी बैरागी संत सन, त्यागी संत सन, जदों सतगुरु जी ने मिले है फिर तो शक्तियां दा ते समुंदरी बन गए है। इस तरह सतसंग जी आप जी ने पिछले दीवाना में सरवण किया सी, हुण जिवें अगले दीवाना में कथा आ रही है, आओ आपां बड़े प्यार सत्कार अदब नाल सरवण करिए। सरवण करन तों पहला गुरु जी के चरणों में निवाओ सीस, कोई रसना वाजी ना रहे बोलो जी, सतनाम
श्री वाहे गुरु साहिब जी,
सतनाम श्री वाहे गुरु साहिब जी,
सतनाम श्री वाहे गुरु साहिब जी। चौपाई
एक दिवस आली सिंह आयो।
कवि जी प्रसंग दे रंभदा विच लिखते हैं कि खालसा जी जिहड़े आली सिंह ते माली सिंह सी दो भरा सिंघां दी सलौदी पिंड दे सरहंद दे नेड़ियों। ये आली सिंह छोटा नवाब सी सरहंद दा, बाद सिंह वड्डा नवाब सी। इस प्रकार कहिंदे इक दिन दी गल है, बाबा बंदा सिंह जी विराजमान सन अपने आसन दे, ते आली सिंह नाम दा सिख आया है।
देख बंदे ने सीस हिलायो,
ते देख के बाबे बंदे सिंह नू, ते बाबे बंदे सिंह ने वेख्या इहनू आली सिंह नू, ते सिर जा हिलाया है, भाव के अपना मुख जिहड़ा दूजे पासे वल फेरिया है।
तों आली सिंह दोए कर जोड़े,
जदों आली सिंह जिहड़ा हैरान जिहा हो के ते दोवें हथ जोड़ के ते कहा,
हजूर नेत्र किम हमसो मोड़े।
कह लगे बाबा बंदा सिंह जी, महापुरशो अमीर दी दृष्टि नाल वेखना सी उह ते वेख्या नहीं, सानू वेख के मुख जा काली घुमा लिया है कि गल हुई है।
हमको बहुत सो चिंता पई,
सानू बड़ी चिंता हो गई भी असी आने सी, तुसी साडा बड़ा माण सत्कार करते होंगे सी, अज जिहड़ा मुखी घुमा लिया है गल की है विच।
हम ते क्या तकसीर सो पई,
साढ़े तो दसो कोई की भुल हो गई है, असाने कोई गलती कर ली है। इस तरह आली सिंह हाथ जोड़ के कहता है बंदे सिंह नूं।
तब बंदे ने बचन उचारे,
सुन के आली सिंह दी गल बाबे बंदे सिंह जी ने कहा,
पुत्र मरे दिन बाईयन थारे।
कह लगे भी आली सिंघा, सानू कोई तेरे नाल इतराज नहीं है, असाने सिर तां लिया हिलाया है कि अज तू बाईवें दिन जिहड़े तेरे पुत्र है ना वह दोवें चढ़ाई कर जाणगे।
दोहरा लगे गोली इक सीस मैं,
एक दे जिहड़ा सीस है, एक जिहड़ा तेरा पुत्र है उहदे सिर दे उपर उहदे सिर दे विच गोली वजेगी।
दूजो इवें मराए,
ते दूजा जिहड़ा उह एवें मर जाएगा, क्योंकि आली सिंह दे जिहड़े पुत्र सी उह दोवें जोड़े सी, जोड़े होण करके बाबा जी कहिंदे आ भी एक दे ते गोली वजेगी सीस उपर, एक बिना कारण दे जिहड़ा मर जाएगा।
सो सुन के अचरज भयो,
ये सुन के आली सिंह बाबा बंदा सिंह जी दी गल परतावा भी है भी इन्हां दा बचन कदे निष्फल नहीं जाता है, सुन के बचन हैरान हुए हन।
करी तकड़ाई वाए,
उन्होंने बड़ी तकड़ाई कर ली है, की करता है अपने जिहड़े पुत्र है उन्होंने नाल ही रखता है, भी बाईवें दिन क्या है भी चढ़ाई कर जाना है, जिस करके कोल नाल ही रखता है। हुण
चौ पई दिन बाई जब पूज्यो आए,
कहिंदे इस तरह नाल दे रखता है आली सिंह, जिस दिन बाईवा दिन आ पुज्या है
तो बिहालियो तंबू माहे,
ते की कीता है वो दोवें पुत्रां नूं नाल लै के ते तंबू जिहड़ा लगा होया सी, क्योंकि सब फौजदार सी सरदार सी ते सिंह भी काफ़ी सन, एक तंबू लाया होया सी ते पुत्रां नूं तंबू दे विच बाया होया है।
आख दू तो किते सिंह मरावै,
ते सिंह जिहड़े लोग है सिंह की करदे आ खाख तो दो, इह हुंदा है गोलियां दी निशानेबाजी करनी, खाख नाम मिट्टी का है, दो नाम ढेर का है, मिट्टी के जिहड़े ढेर है ना उन्होंने निशाने लाने, निशाने ला के मिट्टी के ढेर फुंडना, तो सिंह की कर रहे निशानेबाजी जिहड़े कर रहे गोलियां मार रहे हैं मिट्टी के ढेर उपर।
फड़ फड़ बंदूकन गोली चलावे,
बंदूक फटते हैं तो जिहड़े गोली चलाते हैं भाव के अपनी रहसल जिहड़ी परेड करते हैं।
सो होनी ने खड़ा कराया,
कहते जिहड़ी रब की होनी है वह किवें टलदी है, वह तो नहीं भाई टलदी, वह होनी ने कहते आ के वह जिहड़ा एक बुलाके का पुत्र सी ना आली सिंह का, एक का नाम सी खानू सिंह एक का नाम सी मान सिंह, वह कहते इतने आ के जिते तंबू लगा सी उस तंबू का एक नुक्कर जिहड़ा अखीरला मान सी ना उत्थे जा के होनी ने खड़ा कराया है।
उत्तर वाल हुए उन झाका लाया,
ते उत्तर वाल नूं होया है ਜਿੱਧਰ ਗੋਲੀਆਂ ਚੱਲਦੀਆਂ ਸੀ ਨਾ ਉੱਧਰ ਵੱਲ ਨੂੰ ਹੋਇਆ ਹੈ ਤੇ ਦੇਖਣਾ ਕਰ ਰਿਹਾ ਕਿਵੇਂ ਨਿਸ਼ਾਨੇਬਾਜ਼ੀ ਹੁੰਦੀ ਹੈ।
ਛੁੱਟੀ ਗੋਲੀ ਉਸ ਸੀਸੇ ਵੜੀ,
ਉਸ ਵਕਤ ਕਹਿੰਦੇ ਰੱਬ ਦੀ ਹੋਣੀ ਜਿਹੜੀ ਹੋਣੀ ਸੀ ਉਹ ਹੋ ਗਈ, ਬਾਬਾ ਬੰਦਾ ਸਿੰਘ ਜੀ ਦਾ ਵਚਨ ਪੂਰਾ ਹੋ ਗਿਆ। ਉਹ ਕਹਿੰਦੇ ਸਿੰਘ ਗੋਲੀਆਂ ਜਿਹੜੀਆਂ ਮਾਰ ਰਹੇ ਸੀ ਨਿਸ਼ਾਨਾ ਉੱਗ ਗਿਆ ਤੇ ਇਹਦੀ ਆ ਖੋਪੜੀ ਜਾ ਵੱਜਾ।
ਹੋਣੀ ਕਹੋ ਕਹਾਂ ਕਿ ਮਟਰੀ,
ਉਹ ਗੋਲੀ ਕਹਿੰਦੇ ਆ ਇਹਦੇ ਵੱਜੀ ਹੈ, ਇਹਦੇ ਜਿਹੜੇ ਸਿਰ ਦੇ ਵਿੱਚ ਦੀ ਗੋਲੀ ਲੰਘ ਗਈ ਹੈ, ਇਹ ਉੱਥੇ ਮਰ ਗਿਆ ਹੈ। ਅਤੇ ਕਹਿੰਦੇ ਆ ਕਵੀ ਜੀ ਵੀ ਖਾਲਸਾ ਜੀ ਸਾਧ ਸੰਗਤ ਜੀ ਜਿਹੜੀ ਹੋਣੀ ਉਹ ਕਿੱਥੋਂ ਟਲ ਸਕਦੀ ਹੈ, ਕਿਉਂਕਿ ਹੋਣੀ ਜਿਹੜੀ ਹੋਣੀ ਹੈ ਰੱਬ ਵੱਲੋਂ ਭਾਵੀ ਉਹਦੀ ਹੋਣੀ ਹੋਣੀ ਹੈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਹੁਕਮ ਨਹੀਂ ਫੇਰਿਆ ਜਾ ਸਕਦਾ ਵਾਹਿਗੁਰੂ ਦਾ, ਜਿਹੜਾ ਹੋਣਾ ਹੈ ਉਹ ਤਾਂ ਹੋਣਾ ਹੀ ਹੋਣਾ ਹੈ। ਇਹ ਬਾਬਾ ਜੀ ਨੇ ਹੁਣ ਵਜਨ ਕੀਤਾ ਹੈ, ਕਹਿੰਦੇ ਹੋਣੀ ਹੋ ਗਈ ਉਹ ਕਿਵੇਂ ਟਲ ਸਕਦੀ ਹੈ ਭਾਈ।
ਖਾਨੂ ਸਿੰਘ ਐਸੇ ਮੋਇਓ,
ਕਹਿੰਦੇ ਖਾਨੂ ਸਿੰਘ ਦੇ ਸਿਰ ਵਿੱਚ ਗੋਲੀ ਵੱਜਣ ਕਰਕੇ ਗੋਲੀ ਲੰਘਣ ਕਰਕੇ ਮਰ ਗਿਆ।
ਬਚਿਓ ਮਾਨ ਸਿੰਘ ਨਾਹੇ,
ਜਿਹੜਾ ਮਾਨ ਸਿੰਘ ਸੀ ਉਹ ਕਿਵੇਂ ਬਚਣਾ ਸੀ ਕਿਉਂਕਿ ਜੋੜੇ ਸੀ, ਕਹਿੰਦੇ ਇਹ ਵੀ ਨਾਲ ਹੀ ਜਿਹੜਾ ਕਿਸੇ ਕਾਰਨ ਕਰਕੇ ਮਰ ਗਿਆ।
ਤੀਜੋ ਅਵਲ ਏਕ ਉਸ,
ਕਹਿੰਦੇ ਗੱਲ ਕੀ ਸੀ ਕਿ ਦੋਵਾਂ ਦੀ ਇੱਕ ਹੀ ਔਲ ਸੀ। ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਪੈਦਾ ਹੁੰਦਾ ਹੈ ਤਾਂ ਔਲ ਹੁੰਦੀ ਹੈ, ਇਹ ਕਹਿੰਦੇ ਦੋਵਾਂ ਦੀ ਇੱਕ ਹੀ ਔਲ ਸੀ, ਜੋੜੇ ਸਨ, ਇਸੇ ਕਰਕੇ ਸਾਧ ਸੰਗਤ ਜੀ ਖਾਲਸਾ ਜੀ ਦੋਵੇਂ ਹੀ ਜਿਹੜੇ ਇੱਕ ਦੇ ਗੋਲੀ ਵੱਜੀ ਦੂਜਾ ਦੂਜੇ ਕਾਰਨ ਕਰਕੇ ਮਰ ਗਿਆ।
ਪਈ ਤਬ ਬੰਦਾ ਸਿੰਘ ਆਲੀ ਬੁਲਾਇਆ,
ਕਦੋਂ ਬਾਬਾ ਬੰਦਾ ਸਿੰਘ ਜੀ ਨੇ ਇਸ ਆਲੀ ਸਿੰਘ ਫੌਜਦਾਰ ਨੂੰ ਬੁਲਾਇਆ,
ਮਾਰੋ ਉਸੇ ਜਿਨ ਤਬ ਸੁਤਕਾਇਆ,
ਇਹ ਪਰਖ ਕਰਨ ਵਾਸਤੇ ਵੀ ਆਲੀ ਸਿੰਘ ਕੁੰਦਾ ਕਿੱਥੋਂ ਹੈ ਕਿੱਥੋਂ ਬੋਲਦਾ ਹੈ। ਕਹਿੰਦੇ ਆ ਜਿਹੜੇ ਤੇਰੇ ਪੁੱਤਰ ਨੂੰ ਜਿਨ੍ਹਾਂ ਨੇ ਮਾਰੀ ਹੈ ਨਾ ਗੋਲੀ, ਉਹਨੂੰ ਤੂੰ ਲੱਭ, ਕਿਉਂਕਿ ਤੂੰ ਸਰਦਾਰ ਹੈ, ਉਹਨੂੰ ਲੱਭ ਕੇ ਆਪਣੇ ਪੁੱਤਰ ਦੇ ਹਾਤਮ ਨੂੰ ਜਿਹਨੇ ਹੱਤਿਆ ਕੀਤੀ ਹੈ ਉਹਨੂੰ ਸਜ਼ਾ ਦੇ।
ਜਬ ਬੰਦੇ ਨੇ ਐਸ ਫਰਮਾਇਆ,
ਜਦੋਂ ਬਾਬੇ ਬੰਦੇ ਸਿੰਘ ਨੇ ਕਿਹਾ ਵੀ ਤੂੰ ਉਹਨੂੰ ਸਜ਼ਾ ਦੇ ਜਿਹਨੇ ਤੇਰੇ ਪੁੱਤਰ ਦੇ ਗੋਲੀ ਮਾਰੀ ਹੈ, ਤਦੋਂ ਅੱਗੋਂ ਬਾਬੇ ਬੰਦੇ ਸਿੰਘ ਨੂੰ ਆਲੀ ਸਿੰਘ ਕਹਿੰਦਾ ਹੈ, ਇਹ ਮਹਾਂਪੁਰਸ਼ੋ
ਉਲਟ ਆਲੀ ਸਿੰਘ ਉਹਨੇ ਸੁਣਾਇਆ,
ਆਲੀ ਸਿੰਘ ਉਲਟਾ ਸਗੋਂ ਅੱਗੋਂ ਇੱਦਾਂ ਕਹਿੰਦਾ ਹੈ,
ਹਮਰੇ ਸੁਤ ਨਹਿ ਕਿਨੇ ਮਰਾਏ।
ਕਹਿਣ ਲੱਗੇ ਬਾਬਾ ਜੀ ਆਹ ਤੁਸੀਂ ਕਿਹੜੀ ਗੱਲ ਕਰਦੇ ਹੋ ਵੀ ਅਸੀਂ ਉਹਨੂੰ ਮਾਰੀਏ, ਸਾਡੇ ਪੁੱਤਰ ਨੂੰ ਕਿਸਨੇ ਫੜ ਕੇ ਨਹੀਂ ਮਾਰਿਆ ਹੈ ਜਾਂ ਕਿਸੇ ਨੇ ਦੁਸ਼ਮਣੀ ਨਾਲ ਨਹੀਂ ਮਾਰਿਆ, ਉਹ ਤੇ ਰੱਬ ਦੀ ਕੀਤੀ ਮਰਿਆ ਹੈ।
ਮੋਏ ਸੋ ਆਪਣੀ ਉਮਰ ਬਤਾਏ,
ਉਹ ਤੇ ਮੋ ਗਿਆ ਹੈ ਆਪਣੀ ਉਮਰ ਬਤਾਉਣ ਕਰਕੇ, ਤੇ ਉਮਰ ਪੂਰੀ ਹੋਈ ਹੈ ਤੇ ਸਭ ਨੇ ਜਾਣਾ ਹੈ, ਰਾਜੇ ਰਾਏ ਰੰਗ ਨਹੀਂ ਰਹਿਣਾ, ਆਏ ਜਾਏ ਜੋ ਵਿਚਾਰੇ, ਜੋ ਇਸੇ ਪ੍ਰਕਾਰ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਵੀ ਜਿਹੜਾ ਹੁਣ ਆਇਆ ਹੈ ਉਹਨੇ ਤਾਂ ਜਾਣਾ ਤਾਂ ਹੈ ਹੀ, ਇਸ ਕਰਕੇ ਮੇਰੇ ਪੁੱਤਰ ਨੂੰ ਕਿਸੇ ਨੇ ਨਹੀਂ ਮਾਰਿਆ, ਪਕੜ ਕੇ ਨਹੀਂ ਮਾਰਿਆ, ਇਹਨਾਂ ਦੀ ਉਮਰ ਹੀ ਬੀਤ ਗਈ ਹੈ ਜਿਸ ਕਰਕੇ ਚੜ੍ਹਾਈ ਕਰ ਗਏ ਹਨ।
ਅਬ ਹਮ ਕਿਸ ਕੋ ਦੇ ਕੇ ਮੰਦੋਸ,
ਇਸ ਕਰਕੇ ਦੋਸ਼ ਕਿਸੇ ਨੂੰ ਕੀ ਦੇਣਾ ਹੈ, ਕੀ ਕਿਸੇ ਨੂੰ ਕਹਿਣਾ ਵੀ ਤੂੰ ਮਾਰ ਦਿੱਤਾ ਹੈ, ਇਹਦੇ ਜੋ ਮੈਂ ਕੀਆ ਸੋ ਮੈਂ ਪਾਇਆ, ਦੂਸਣਾ ਦੀਜੇ ਅਵਰੇ ਜਨਾ, ਰੋਸ ਨਾ ਕੀਜੇ ਅੰਮ੍ਰਿਤ ਬੀਜੈ, ਤੇ ਇਹਦੇ ਕੀ ਹੈ ਰੋਸ ਕਾਹਦਾ ਕਰਨਾ ਹੈ ਵੀ ਕਿਸੇ ਨੇ ਮਾਰਿਆ ਹੈ, ਇਹ ਤਾਂ ਰੱਬ ਦੀ ਭਾਵੀ ਹੈ, ਇਹ ਰੱਬ ਦੀ ਹੋਣੀ ਹੈ, ਜਦੋਂ ਉਮਰ ਪੂਰੀ ਹੋਣੀ ਹੈ ਤੇ ਉਹ ਹੋ ਹੀ ਜਾਣਾ ਹੈ ਭਾਈ।
ਨਹਿ ਕਿਨ ਮਾਰਿਓ ਫੜ ਕਰ ਉਸ,
ਕਿਉਂਕਿ ਫੜ ਕੇ ਕਿਸੇ ਸਿੱਖ ਨੇ ਨਹੀਂ ਮਾਰਿਆ ਵੀ ਜਾਂ ਧੱਕੇਬਾਜ਼ੀ ਨਾਲ ਮਾਰਿਆ ਹੈ, ਉਹਦੇ ਉਮਰ ਪੂਰੀ ਹੋ ਗਈ ਹੈ ਜਿਸ ਕਰਕੇ ਰੱਬ ਦਾ ਭਾਣਾ ਵਰਤਿਆ ਹੈ।
ਮਿਹਰਬਾਨ ਹੋਏ ਬੰਦਾ ਕਹਿਓ,
ਇਹ ਪਰਖਣ ਵਾਸਤੇ ਵਚਨ ਕਿਹਾ ਸੀ ਨਾ, ਤੇ ਬਾਬਾ ਬੰਦਾ ਸਿੰਘ ਜੀ ਉਸ ਵਕਤ ਗੱਲ ਸੁਣ ਕੇ ਮਿਹਰਬਾਨ ਹੋਏ ਹੈ, ਕਿਉਂਕਿ ਆਪਣੇ ਮੂੰਹ 'ਤੇ ਕਿਹਾ ਸੀ ਵੀ ਬਾਈਵੇਂ ਦੇਣ ਤੇਰੇ ਦੋਵੇਂ ਪੁੱਤਰਾਂ ਨੇ ਚੜ੍ਹਾਈ ਕਰ ਜਾਣਾ ਹੈ, ਇੱਕ ਦੇ ਗੋਲੀ ਲੱਗਣੀ ਹੈ, ਇੱਕ ਨੇ ਐਵੇਂ ਮਰ ਜਾਣਾ ਹੈ, ਤੇ ਉਸ ਵਚਨ ਕਰਕੇ ਜਿਹੜਾ ਮਿਹਰਬਾਨ ਹੋਏ ਤੇ ਕਿਹਾ,
ਹਮਨੇ ਤੁਮਕੋ ਔਰ ਜੁਗ ਦਇਓ,
ਕਹਿਣ ਲੱਗੇ ਆਲੀ ਸਿੰਘ ਅਸੀਂ ਤੇਰੇ ਵਚਨਾਂ 'ਤੇ ਪ੍ਰਸੰਨ ਹਾਂ, ਖੁਸ਼ ਹਾਂ, ਲੈ ਤੇਰੇ ਦੇ ਗੁਰੂ ਘਰ ਦੀ ਕਿਰਪਾ ਕਰਦੇ ਆ, ਦੋ ਪੁੱਤਰ ਤੇਰੇ ਘਰ ਇਸੇ ਤਰ੍ਹਾਂ ਹੀ ਹੋਣਗੇ, ਫਿਰ
ਬੇਬੀ ਜਨਮੈ ਜੋੜੇ ਦੋ।
ਹਾਂ ਇੱਕ ਗੱਲ ਹੈ ਵੀ ਉਹ ਵੱਖਰੇ ਵੱਖਰੇ ਨਹੀਂ, ਉਹ ਵੀ ਇਸੇ ਤਰ੍ਹਾਂ ਜੋੜੇ ਹੋਣਗੇ।
ਮਾਹੀ ਸਿੰਘ ਓ ਬਲੋ ਸਿੰਘ ਸੋ,
ਇਸ ਪ੍ਰਕਾਰ ਕਹਿੰਦੇ ਮਾਹੀ ਸਿੰਘ ਤੇ ਬੱਲੋ ਸਿੰਘ ਜਿਹੜੇ ਗਾਂ ਆਲੀ ਸਿੰਘ ਦੇ ਪੁੱਤਰ ਹੋਏ ਉਹ ਉਹਨਾਂ ਦੇ ਨਾਮ ਹੈ, ਇੱਕ ਦਾ ਨਾਮ ਸੀ ਮਾਹੀ ਸਿੰਘ, ਇੱਕ ਦਾ ਨਾਮ ਸੀ ਬੱਲੋ ਸਿੰਘ। ਇਹ ਬਾਬਾ ਜੀ ਦੇ ਬਚਨਾਂ ਕਰਕੇ ਦੋ ਜਿਹੜੇ ਪੁੱਤਰ ਹੈ ਨਾ ਫਿਰ ਹੋਏ ਹੈ। ਗੁਰਬਾਣੀ ਦਾ ਇਹ ਬਚਨ ਹੈ ਸਾਧ ਬਚਨ ਅਟਲਾਦਾ, ਸਾਧਾ ਨੇ ਜਿਹੜਾ ਬਚਨ ਕਰ ਦਿੱਤਾ ਉਹ ਅਟਾਲੀ ਹੈ, ਉਹ ਪੱਕਾ ਹੀ ਫੁਰਨਾ ਹੈ। ਹੁਣ ਬਾਬਾ ਜੀ ਨੇ ਬਚਨ ਕੀਤਾ ਹੈ ਦੋ ਪੁੱਤਰ ਜੋੜੇ ਫਿਰ ਹੋਏ ਹਨ,
ਦੋਹਰਾ ਦੀਪ ਸਿੰਘ ਚੁਕੋਹੀਏ।
ਕਹਿੰਦੇ ਹੈ ਦੀਪ ਸਿੰਘ ਚੁਕੋਹੀਏ, ਇੱਥੇ ਚੁਕੋਹੀਏ ਲਿਖੇ ਹੋਏ ਹੈ। ਉੱਦਾਂ ਬਾਬਾ ਦੀਪ ਸਿੰਘ ਜੀ ਦਾ ਪਹੁ ਪਿੰਡ ਅੰਮ੍ਰਿਤਸਰ ਵਿੱਚ ਦੇ ਹੈ, ਅਤੇ ਉੱਥੋਂ ਦੇ ਹੋਏ ਬਾਬਾ ਦੀਪ ਸਿੰਘ ਜੀ। ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹੈ ਵੀ ਲਾਹੌਰ ਦੇ ਪਰਗਣਾ ਜਿਹੜਾ ਪਹੁ ਪਿੰਡ ਹੈ ਉੱਥੋਂ ਦੇ ਹੈ। ਉਂਝ ਹੁਣ ਆਪਣੇ ਇੱਥੇ ਹੀ ਅੰਮ੍ਰਿਤਸਰ ਵਿੱਚ ਹੀ ਜਿਹੜਾ ਮੰਨਿਆ ਜਾਂਦਾ ਹੈ, ਇੱਥੇ ਜਨਮ ਬਾਬਾ ਜੀ ਦਾ, ਇਸੇ ਸ਼ਹੀਦੀ ਦਿਹਾੜਾ ਮਨਾਉਂਦੇ ਹੈ। ਇਸ ਕਰਕੇ ਕਹਿੰਦੇ ਬਾਬਾ ਦੀਪ ਸਿੰਘ ਜੀ ਹੋਏ ਹਨ ਚਕੋਹੀਏ ਪਿੰਡ ਦੇ।
ਦਾਣੇ ਚੱਬੇ ਨਾ ਜਾਹੇ,
ਉਹ ਕਹਿੰਦੇ ਗੱਲ ਕੀ ਸੀ ਵੀ ਉਹਨਾਂ ਦੇ ਮੁੱਖ ਦੇ ਵਿੱਚ ਕੋਈ ਦਾੜ ਦੰਦ ਹੈ ਨਹੀਂ ਸੀ, ਉਹ ਦਾਣੇ ਜਿਹੜੇ ਉਹਨਾਂ ਕੋਲ ਚੱਬੇ ਨਹੀਂ, ਜਿਵੇਂ ਜਗਏ
ਜਿਵੇਂ ਤਿਸ ਕੋ ਦਾੜੇ ਦਈ।
ਜਿਵੇਂ ਕਹਿੰਦੇ ਬਾਬਾ ਬੰਦਾ ਸਿੰਘ ਜੀ ਨੇ ਬਖਸ਼ਿਸ਼ ਕਰਕੇ ਬਾਬਾ ਦੀਪ ਸਿੰਘ ਜੀ ਦੇ ਮੁੱਖ ਵਿੱਚ ਦਾੜਾਂ ਦੰਦ ਦੀ ਬਖਸ਼ਿਸ਼ ਕੀਤੀ।
ਸੋ ਮੈਂ ਦੇਹੋ ਬਤਾਏ,
ਉਹ ਖਾਲਸਾ ਜੀ ਮੈਂ ਸਾਖੀ ਵਿੱਚ ਕਹਿਣਾ ਆਪ ਜੀ ਧਿਆਨ ਨਾਲ, ਹੇ ਸੰਤੋ ਹੇ ਮਹਾਂਪੁਰਸ਼ੋ ਗੁਰਮੁਖ ਜਨੋ ਸੁਣੋ।
ਇੱਕ ਦਿਨ ਛੋਲੇ ਲਿਆਏ ਹੋ,
ਇੱਕ ਦਿਨ ਦੀ ਗੱਲ ਹੈ ਵੀ ਕਹਿੰਦੇ ਜਿਹੜੇ ਛੋਲੇ ਹੈ ਨਾ ਚਣੇ ਉਹ ਕੋਈ ਸਿੱਖ ਲੈ ਕੇ ਆਇਆ,
ਕੋਈ ਬੰਦਾ ਦੀਵਾਨ,
ਕੋਈ ਬਾਬਾ ਬੰਦਾ ਸਿੰਘ ਦਾ ਦੀਵਾਨ ਲੱਗਾ ਹੋਇਆ ਸੀ, ਤੇ ਕਹਿੰਦੇ ਕੋਈ ਸਿੱਖ ਵੀ ਖਾਲਸਾ ਬੈਠਾ ਹੋਇਆ ਡੇਰਾ ਲਾ ਕੇ, ਚਲੋ ਸੇਵਾ ਹੀ ਇਹਨਾਂ ਦੀ ਕਰ ਲਈਏ ਕਿਸੇ ਤਰ੍ਹਾਂ ਹੀ, ਤਨ ਨਾਲ ਨਹੀਂ ਤੇ ਮਨ ਨਾਲ ਨਹੀਂ ਤੇ ਧਨ ਨਾਲ ਹੀ ਕਰ ਲਈਏ। ਉਹ ਕਹਿੰਦੇ ਜਿੰਨਾ ਖਾਲਸਾ ਸੀ ਉਹਦੇ ਹਿਸਾਬ ਦੇ ਨਾਲ ਚਣਿਆਂ ਦੀ ਜਿਹੜੀਆਂ ਬੋਰੀਆਂ ਲੈ ਕੇ ਆਇਆ,
ਔਰ ਸਭੇ ਚਾਬਤ ਭਏ,
ਤੇ ਉਹ ਜਿਹੜੇ ਛੋਲੇ ਹੈ ਚਣੇ ਉਹ ਭੁੰਨੇ ਹੈ, ਸਾਰਿਆਂ ਨੂੰ ਵੜਵਰਦਾਏ ਗਏ ਹੈ। ਕਹਿੰਦੇ ਸਾਰੇ ਚੱਬਦੇ ਪਏ ਹਨ,
ਇੱਕ ਚੱਬੇ ਨਾ ਸਿੰਘ ਜਵਾਨ,
ਕਹਿੰਦੇ ਸਾਰੇ ਤੇ ਚੱਬ ਰਹੇ ਹੈ ਪਰ ਇੱਕ ਜਿਹੜਾ ਨੌਜਵਾਨ ਹੈ ਨਾ ਉਹ ਦੀਪ ਸਿੰਘ ਉਹ ਚੱਬਦਾ ਨਹੀਂ ਹੈ।
ਚੋ ਪਈ ਔਰ ਸਭਨ ਨੇ ਮੁਖ ਹਲਾਇਆ,
ਕਹਿੰਦੇ ਜਦੋਂ ਬਾਬਾ ਦੀਪ ਸਿੰਘ ਇਹ ਚੱਬਦਾ ਨਹੀਂ ਹੈ ਛੋਲੇ, ਤੇ ਜਿਹੜੇ ਦੂਜੇ ਕੋਲ ਬੈਠੇ ਸੀ ਉਹਨਾਂ ਨੇ ਇਸ ਤਰ੍ਹਾਂ ਵੇਖ ਕੇ ਮੁਖੋਂ ਕਿਹਾ ਕਿ ਦੀਪ ਸਿੰਘ
ਨੇ ਦਾਣਾ ਨਾ ਖਾਇਆ,
ਵੀ ਆ ਦੀਪ ਸਿੰਘ ਸਾਰੇ ਚੱਬ ਰਹੇ ਛੋਲੇ, ਤੂੰ ਕਿਉਂ ਨਹੀਂ ਚੱਬਦਾ ਹੈ, ਤੂੰ ਕਿਉਂ ਨਹੀਂ ਮੂੰਹ ਲਾਉਂਦਾ।
ਦੇਖ ਬੰਦੇ ਨੇ ਉਸਕੋ ਕਹਿਓ,
ਦੇਖ ਕੇ ਬਾਬੇ ਬੰਦੇ ਸਿੰਘ ਨੇ ਕਿਹਾ ਵੀ ਦੀਪ ਸਿੰਘ ਆ ਸਾਰੇ ਸਿੰਘ ਚਣੇ ਚੱਬ ਰਹੇ ਆ, ਤੂੰ ਕਿਉਂ ਨਹੀਂ ਚੱਬਦਾ,
ਕਿਵੇਂ ਤੂੰ ਛੋਲੇ ਚੱਬਨੋ ਰਹਿਓ,
ਵੀ ਆ ਕਿਵੇਂ ਕਿਉਂ ਨਹੀਂ ਛਕਦਾ, ਤੂੰ ਕਿਉਂ ਨਹੀਂ ਫੱਕਾ ਮਾਰਦਾ।
ਉਸੇ ਕਹਿਓ ਹਮ ਦਾੜ ਦੰਤ ਨਾਹੀ,
ਕਹਿਣ ਲੱਗੇ ਮਹਾਂਪੁਰਸ਼ੋ ਕੀ ਕਰੀਏ ਆ ਮੁੱਖ 'ਚ ਕੋਈ ਦਾੜ ਦੰਦ ਹੈ ਹੀ ਨਹੀਂ ਹੈ, ਇਹ ਤੇ ਨਿਕਲ ਗਏ ਚੱਬੀਏ ਕਿੱਥੋਂ,
ਹਮ ਸੋ ਦਾਣਾ ਚੱਬਿਓ ਨਾ ਜਾਹੀ।
ਇਸ ਕਰਕੇ ਆ ਛੋਲਿਆਂ ਨੂੰ ਚੱਬਣ ਵਾਸਤੇ ਦੰਦ ਦਾੜਾਂ ਚਾਹੀਦੇ ਹੈ, ਫਿਰ ਹੀ ਬੰਦਾ ਛਕ ਸਕਦਾ ਹੈ, ਤੇ ਹੁਣ ਦੰਦ ਦਾੜ ਕੋਈ ਹੈ ਨਹੀਂ, ਛਕੀਏ ਕਿੱਥੋਂ।
ਬੰਦਾ ਕਹਿਓ ਮੈਂ ਦਈ ਤੁਮ ਦਾੜ।
ਉਸ ਵਕਤ ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ ਦੀਪ ਸਿੰਘ ਆ ਗੁਰੂ ਘਰ ਦੀ ਬਖਸ਼ਿਸ਼ ਦੇ ਕਰਦੇ ਹਾਂ, ਤੈਨੂੰ ਲੈ ਦਾੜਾਂ ਦੰਦ ਜਿਹੜੇ ਬਖਸ਼ ਦਿੱਤੇ ਹਨ।
ਮਾਰਿਓ ਫੱਕੋ ਚੱਬਿਓ ਕੜਕਾੜ।
ਉਸੇ ਵਕਤ ਦੀ ਸਾਧ ਸੰਗਤ ਦੀ ਗੁਰੂ ਦੀ ਕਿਰਪਾ ਹੋ ਗਈ, ਦਾੜ ਦੰਦ ਆ ਗਏ, ਤੇ ਕਹਿੰਦੇ ਬਾਬਾ ਦੀਪ ਸਿੰਘ ਜਿਹੜਾ ਹੈ ਉਹ ਚੱਬਣ ਲੱਗ ਪਏ ਛੋਲੇ ਕੜਕਾੜ ਕਾੜ ਕਾੜ ਕਰਕੇ, ਤੇ ਉਸੇ ਵੇਲੇ ਚੱਬਣ ਲੱਗ ਗਏ। ਬਾਬਾ ਦੀਪ ਸਿੰਘ ਜੀ ਜਿਹੜੇ ਹੈ 1700 ਸਾਲ ਵਿੱਚ ਇਹਨਾਂ ਨੇ ਅੰਮ੍ਰਿਤ ਛਕਿਆ ਸੀ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਸਾਰੀਆਂ ਜੰਗਾਂ ਜਿਹੜੇ ਲੜਦੇ ਆਏ, ਗੁਰੂ ਜੀ ਨਾਲ ਸਾਥ ਦਿੰਦੇ ਆਏ ਬਾਬਾ ਦੀਪ ਸਿੰਘ ਜੀ। ਫਿਰ ਜਦੋਂ ਗੁਰੂ ਜੀ ਗਏ ਹੈ ਦੱਖਣ ਦਿਸ਼ਾ ਵੱਲ ਨੂੰ, ਉਸ ਵਕਤ ਇਹਨਾਂ ਦੀ ਸੇਵਾ ਲਾ ਕੇ ਗਏ ਸੀ ਗੁਰਬਾਣੀ ਦਾ ਪ੍ਰਚਾਰ ਕਰਨ, ਅਤੇ ਗੁਰਬਾਣੀ ਦਾ ਜਿਹੜਾ ਹੈ ਪੋਥੀਆਂ ਗੁਰਬਾਣੀ ਦੇ ਗ੍ਰੰਥ ਇਹਨਾਂ ਨੇ ਫਿਰ ਸੇਵਾ ਵਿੱਚ ਰਹਿ ਕੇ ਲਿਖੇ ਹੈ, ਪ੍ਰਚਾਰ ਵੀ ਬਹੁਤ ਕੀਤਾ ਹੈ, ਗੁਰੂ ਦੇ ਨਿਮਿਤ ਸੀਸ ਵੀ ਬਹੁਤ ਬਰੀ ਦਿੱਤਾ ਹੈ, ਭਾਵ ਕਿ ਕਿੰਨੀ ਅਰਜਨ ਕੀਤੀ ਹੈ। ਇਸੇ ਤਰ੍ਹਾਂ ਦਰਬਾਰ ਸਾਹਿਬ ਦੀ ਆਣ ਸ਼ਾਨ ਵਿੱਚ ਜਦੋਂ ਬਦਾਲੀ ਜਿਹੜਾ ਬੜਾ ਉਹ ਭੁੜਕਿਆ ਸੀ, ਉਹਨੂੰ ਵੀ ਸੋਧਾ ਲਾ ਕੇ ਇੱਥੋਂ ਭੁਜਾਇਆ ਸੀ, ਅਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਹਿ ਕੇ ਬੜੀਆਂ ਜੰਗਾਂ ਜਿਹੜੀਆਂ ਜਿੱਤੀਆਂ ਹਨ। ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਇਕੱਠੇ ਰਹੇ ਇੱਕ ਸਮੇਂ। ਇਸ ਪ੍ਰਕਾਰ ਉਹ ਸਮੇਂ ਦੀ ਗੱਲ ਜਦੋਂ ਮੇਲ ਹੋਇਆ ਹੈ, ਉਹ ਉਦੋਂ ਦੀ ਕਥਾ ਹੈ।
ਐਸੀ ਐਸੀ ਕਰਾਮਾਤ ਲਗਾਈ,
ਐਸੀ ਐਸੀ ਕਹਿੰਦੇ ਕਰਾਮਾਤ ਸ਼ਕਤੀ ਜਿਹੜੀ ਹੈ ਉਹ ਬਾਬਾ ਬੰਦਾ ਸਿੰਘ ਜੀ ਵਿਖਾਉਣ ਲੱਗੇ ਹੈ, ਕਿਉਂਕਿ ਜਿਵੇਂ ਦੰਦ ਦਾੜਾ ਨਹੀਂ ਹੈ ਉਸੇ ਵੇਲੇ ਆ ਜਾਣੀ ਹੈ ਸ਼ਕਤੀ ਤੇ ਹੈ। ਅਤੇ ਜੇ ਕੋਈ ਭੁੱਖਾ ਨੰਗਾ ਆਵੇ ਕਿ ਮੇਰੇ ਕੋਲ ਕੁਝ ਹੈ ਨਹੀਂ, ਉਹਨੂੰ ਪਦਾਰਥ ਜਲਦੀ ਨਾਲ ਦੇ ਦੇਣ, ਇਹ ਵੀ ਸ਼ਕਤੀ ਹੈ। ਅਤੇ ਜਿਹੜੇ ਸੰਤ ਸਿੱਧ ਕੋ ਰਹਿੰਦੇ ਸੀ ਬਾਬਾ ਬੰਦਾ ਸਿੰਘ ਜੀ ਪਹਿਲਾਂ, ਉਹਨਾਂ ਵੀ ਸਿੱਧੀਆਂ ਅਰਦੀਆਂ ਦਿੱਤੀਆਂ ਸੀ ਅਤੇ ਕਹਿੰਦੇ ਸੀ ਵੀ ਵਰਤਣੀਆਂ ਤਾਂ ਹੈ ਪ੍ਰਗਟ ਨਹੀਂ ਕਰਨੀਆਂ, ਨਹੀਂ ਤਾਂ ਲੋਕ ਦੁਨੀਆਂ ਦੇ ਲੋਕ ਦੁਸ਼ਮਣ ਬਣ ਜਾਂਦੇ ਹੈ। ਪਰ ਬਾਬਾ ਬੰਦਾ ਸਿੰਘ ਜੀ ਹੁਣ ਸ਼ਕਤੀਆਂ ਸਿੱਧੀਆਂ ਗੁਰੂ ਜੀ ਪਾਸੋਂ ਬਹੁਤ ਪ੍ਰਾਪਤ ਕੀਤੀਆਂ, ਸਿੱਧੀਆਂ ਜਿਹੜੀਆਂ ਵਿਖਾਉਣ ਲੱਗਦੇ ਹੈ। ਅਤੇ ਬਾਬਾ ਦੀਪ ਸਿੰਘ ਜੀ ਕਿਸੇ ਕਾਰਨ ਕਰਕੇ ਇਹਨਾਂ ਦੇ ਜਿਹੜੇ ਹੈ ਨਹੀਂ ਸੀ ਦੰਦ ਦਾੜਾ, ਜਿਹਦੇ ਕਰਕੇ ਬਾਬਾ ਜੀ ਨੇ ਬਖਸ਼ਿਸ਼ ਕੀਤੀ। ਅਤੇ ਸੋ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਜੀ ਵਿੱਚ ਇੰਨੀਆਂ ਸ਼ਕਤੀਆਂ ਸਨ, ਕਹਿੰਦੇ ਐਸੀ ਐਸੀਆਂ ਜਿਹੜੇ ਕਰਾਮਾਤਾਂ ਹੈ ਉਹ ਸ਼ਕਤੀਆਂ ਦਿਖਾਉਣ ਲੱਗੇ ਹਨ।
ਦੁਨੀਆ ਬਹੁਤ ਉਸ ਗੈਰ ਲੱਗ ਆਈ,
ਤੇ ਦੁਨੀਆ ਕਹਿੰਦੇ ਉਹਨਾਂ ਦੇ ਬਹੁਤ ਪਿੱਛੇ ਲੱਗ ਗਈ, ਕਹਿਣ ਲੱਗੇ ਬਾਬਾ ਜੀ ਮੈਨੂੰ ਆਪਣਾ ਸਿੱਖ ਕਰ ਲਓ, ਬਾਬਾ ਜੀ ਮੈਨੂੰ ਆਪਣੀ ਪਰਜਾ ਵਿੱਚ ਕਰ ਲਓ। ਇਸ ਤਰ੍ਹਾਂ ਬਹੁਤ ਬੰਦੀ ਸਿੱਖ ਜਿਹੜੇ ਬਣ ਲੱਗੇ ਬਾਬਾ ਬੰਦਾ ਜੀ ਦੇ। ਇਹ ਦੀਪ ਸਿੰਘ ਇੱਥੇ ਚਕੋਹੀਏ ਪਿੰਡ ਲਿਖਿਆ ਹੋਇਆ ਹੈ, ਉਹ ਪਹੂ ਪਿੰਡ ਦੇ ਬਾਬਾ ਦੀਪ ਸਿੰਘ ਜੀ ਹੈ, ਕਿਉਂਕਿ ਮਾਨਕੋਸ਼ ਵਿੱਚ ਕੋਈ ਦੀਪ ਸਿੰਘ ਨਾਮ ਹੋਰ ਕੋਈ ਮਿਲਦਾ ਨਹੀਂ ਹੈ, ਇੱਕੋ ਇੱਕ ਬਾਬਾ ਦੀਪ ਸਿੰਘ ਜੀ ਦਾ ਹੀ ਮਿਲਦਾ ਹੈ। ਇਸ ਕਰਕੇ ਇੱਥੇ ਚਕੋਹੀਏ ਪਿੰਡ ਲਿਖਿਆ ਹੈ, ਅਸਲ ਰੂਪ ਵਿੱਚ ਜਿਹੜਾ ਬਹੁ ਪਿੰਡ ਹੀ ਹੈ, ਇਹੀ ਸਮਝਣਾ ਠੀਕ।
ਐਸੀ ਐਸੀ ਅਣਖ ਸਿਧਾਈ,
ਇਸ ਪ੍ਰਕਾਰ ਕਹਿੰਦੇ ਐਸੀ ਐਸੀਆਂ ਅਨੇਕਾਂ ਜਿਹੜੀਆਂ ਸਿੱਧੀਆਂ ਬਾਬਾ ਬੰਦਾ ਸਿੰਘ ਵਿਖਾਉਂਦਾ ਹੈ ਸ਼ਕਤੀਆਂ।
ਕਿਤਕ ਕਹੋ ਤੀ ਜੋ ਸੁਣ ਪਾਈ,
ਕਵੀ ਜੀ ਕਹਿੰਦੇ ਹੈ ਵੀ ਖਾਲਸਾ ਜੀ ਇਹ ਸੰਤ ਜਦੋਂ ਮੈਂ ਹੋਰ ਕੀ ਕਹਾਂ ਵੀ ਕਿੰਨੀਆਂ ਸ਼ਕਤੀਆਂ ਸੀ ਉਹਨਾਂ ਕੋਲੋਂ। ਇਹ ਤਾਂ ਜਿੰਨੀਆਂ ਕੁ ਸਾਡੇ ਵੱਡਿਆਂ ਬਜ਼ੁਰਗਾਂ ਨੇ, ਪੁਰਾਣੇ ਸਿੰਘਾਂ ਨੇ, ਸਾਡੇ ਪਿਤਾ ਜੀ ਨੇ, ਸਾਡੇ ਨਾਨਾ ਸਿੰਘ ਜੀ ਨੇ ਜਿੰਨੀਆਂ ਕੁ ਸਾਨੂੰ ਦੱਸਿਆ ਹੈ ਨਾ, ਅਸੀਂ ਉਨੀਆਂ ਕੁ ਇੱਥੇ ਲਿਖ ਦਿੱਤੀਆਂ ਹੈ। ਉਂਝ ਉਹਨਾਂ 'ਚ ਤਾਂ ਬੇਅੰਤੀ ਸ਼ਕਤੀਆਂ ਸਨ, ਮੈਂ ਕਿੱਥੋਂ ਤੱਕ ਕਹਾਂ।
ਦੋਹਰਾ ਅਸਲਮ ਖਾਂ ਸੂਬਾ ਹੁਤੋ,
ਇਸੇ ਪ੍ਰਕਾਰ ਕਹਿੰਦੇ ਅਸਲਮ ਖਾਂ ਸੂਬਾ ਹੈ ਸੀ ਲਾਹੌਰ ਦਾ,
ਸੋ ਲਾਹੌਰ ਬਾਹਰ ਨਾ ਜਾਏ।
ਉਹ ਕਹਿੰਦੇ ਇੰਨਾ ਡਰਿਆ ਹੈ ਲਾਹੌਰ ਦੇ ਕਿਲ੍ਹੇ ਦਾ, ਲਾਹੌਰ ਦਾ ਸੂਬਾ ਹੈ, ਲਾਹੌਰ ਦੇ ਕਿਲ੍ਹੇ ਵਿੱਚ ਹੀ ਬੈਠਾ ਰਹਿੰਦਾ ਹੈ, ਬਾਹਰ ਤਾਂ ਨਿਕਲਦਾ ਨਹੀਂ ਹੈ ਵੀ ਕਿਤੇ ਕਿਤੇ ਬੰਦਾ ਸਿੰਘ ਇੱਧਰ ਹੀ ਨਾ ਆ ਜਾਵੇ। ਇਹ ਡਰਦਾ ਮਾਰਾ ਕਿਲੇ ਜੋ ਬਾਹਰ ਨਹੀਂ ਪੈਰ ਕੱਢਦਾ,
ਨਿਸ ਦਿਨ ਸੋ ਸੋ ਚਿਤ ਰਹੇ,
ਰਾਤ ਦਿਨ ਕਹਿੰਦੇ ਸੋਚਾਂ ਸੋਚਦਾ ਹੈ, ਇਹ ਫਿਕਰ ਪਈ ਹੋਈ ਹੈ ਵੀ ਕਿਵੇਂ ਗੱਡੀ ਚੱਲੂਗੀ, ਕਿਵੇਂ ਕੰਮ ਚੱਲੇਗਾ। ਇਹ ਬੰਦਾ ਸਿੰਘ ਤੇ ਦਿਨ ਬ ਦਿਨ ਚੜ੍ਹਾਈ ਕਰਦਾ ਹੀ ਜਾ ਰਿਹਾ ਹੈ, ਨਾ ਪਿੱਛੇ ਕੋਈ ਤੁਰਕ ਛੱਡਿਆ ਹੈ ਨਾ ਛੱਡਦਾ ਆ ਰਿਹਾ ਹੈ, ਕਿਤੇ ਇੱਧਰ ਨਾ ਹੁਣ ਆ ਜਾਵੇ। ਇਸ ਕਰ ਅਸਲਮ ਖਾਂ ਜਿਹੜਾ ਇਸ ਕਰਕੇ ਕਹਿੰਦੇ ਰਾਤੋ ਰਾਤ ਦਿਨੋ ਦਿਨ ਸੋਚਾਂ ਹੀ ਸੋਚੀ ਜਾਂਦਾ ਹੈ,
ਥਰ ਥਰ ਮਨ ਕੰਪਾਏ,
ਇਹ ਮਨ ਇਹਦਾ ਥਰ ਥਰ ਕੰਬਦਾ ਹੈ, ਆਪ ਵੀ ਕੰਬਦਾ, ਇਹਦੇ ਅਹਿਲਕਾਰ ਵੀ ਕੰਬਦੇ ਆ ਕਿ ਬੰਦਾ ਸਿੰਘ ਬੜਾ ਜ਼ਾਲਮ ਹੈ, ਕਿਤੇ ਚੜ੍ਹਾਈ ਨਾ ਕਰ ਦੇਵੇ ਇੱਧਰ।
ਜੋ ਪਈ ਲੋਕ ਕਹੇ ਵਹਿ, ਲੋਕ ਕਹੇ ਯਹਿ ਵਹਿ ਅਵਤਾਰ,
ਇੱਧਰੋਂ ਲੋਕੀ ਕਹੀ ਜਾਂਦੇ ਆ, ਹਿੰਦੂ ਕਹੀ ਜਾਂਦੇ ਆ ਮਿਲ ਜੁਲ ਕੇ, ਕਿਉਂਕਿ ਪੁਰਾਣਾ ਵਿੱਚ ਲਿਖਿਆ ਹੋਇਆ ਹੈ ਕਿ ਨੇਹ ਕਲੰਕ ਅਵਤਾਰ ਹੋਣਾ ਹੈ, ਅਤੇ ਹਿੰਦੂ ਲੋਕ ਇੱਧਰੋਂ ਕਹੀ ਜਾਂਦੇ ਆ, ਜਾਂ ਹੋਰ ਜਿਹੜੇ ਤੁਰਕ ਹੈ ਜਾਣੇ ਅਣਜਾਣੇ ਵਾਲੇ, ਉਹ ਵੀ ਵਿਚਾਰੇ ਕਹੀ ਜਾਂਦੇ ਵੀ ਇਹ ਤਾਂ ਐਵੇਂ ਹੈ ਜਿਵੇਂ ਨਾ ਕੋਈ ਅਵਤਾਰ ਆ ਗਿਆ ਹੈ, ਉਹ ਅਵਤਾਰ ਕਿਹੜਾ ਹੈ, ਨੇਹ ਕਲੰਕ ਅਵਤਾਰ, ਨੇਹ ਕਲੰਕ ਅਵਤਾਰ ਆ ਗਿਆ ਹੋਇਆ ਹੈ, ਇਹਨੇ ਜਿਹੜਾ ਹੈ ਨਾ ਕਿਸੇ ਮੁਸਲਮਾਨ ਨੂੰ ਛੱਡਣਾ ਨਹੀਂ ਹੈ, ਨਾ ਪਿੱਛੇ ਕੋਈ ਛੱਡਿਆ ਹੈ, ਪਿੱਛੇ ਵੀ ਚੜ੍ਹਾਈ ਕਰਦੇ ਆ ਰਹੇ ਹੈ ਅਤੇ ਹੁਣ ਵੀ ਕਿਸੇ ਨੂੰ ਨਹੀਂ ਛੱਡ ਰਹੇ, ਇਸ ਕਰਕੇ ਇਹਨੇ ਕਿਸੇ ਮੁਸਲਮਾਨ ਨੂੰ ਛੱਡਣਾ ਨਹੀਂ ਹੈ। ਇਹ ਨੇਹ ਕਲੰਕ ਅਵਤਾਰ ਦੀ ਜਿਹੜੀ ਕਥਾ ਹੈ ਸੰਪੂਰਨ ਤੌਰ 'ਤੇ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਅੰਦਰ ਲਿਖੀ ਹੋਈ ਹੈ। ਇਹ ਨੇਹ ਕਲੰਕ ਅਵਤਾਰ ਜਿਹੜਾ ਹੈ ਵਿਸ਼ਨੂੰ ਭਗਵਾਨ ਦਾ ਅਵਤਾਰ, ਜਿਹੜਾ ਚੌਵੀਵਾਂ ਅਵਤਾਰ ਹੈ, ਉਹ ਲਿਖਿਆ ਹੋਇਆ ਵੀ ਕਲਯੁੱਗ ਦੇ ਵਿੱਚ ਜਦੋਂ ਬੜਾ ਭਿਆਨਕ ਸਮਾਂ ਆ ਗਿਆ, ਜਦੋਂ ਅਤਿਆਚਾਰ ਹੋਣ ਲੱਗਾ, ਕੁਕਰਮ ਹੋਣ ਲੱਗੇ, ਉਦੋਂ ਨੇਹ ਕਲੰਕ ਅਵਤਾਰ ਆਉਣਾ ਹੈ। ਹੁਣ ਇਹ ਲੋਕ ਅਨੁਮਾਨ ਲਾਉਂਦੇ ਆ ਵੀ ਲੱਗਦਾ ਇਹ ਨੇਹ ਕਲੰਕ ਅਵਤਾਰ ਆ ਗਿਆ ਹੋਇਆ ਹੈ, इन्हें किसी मुसलमान नु छड़ना नहीं है।
यह सुन सोच सब तुरकन पई,
ये सब सुन सुन के तुरकन बनिया सोचा पैंदे भी गल दा ठीक लगदा निकलंग तारी आया होया है।
और चार गल यूं चल गई,
इस प्रकार चारों तरफ कहंदे ही गल मची हुई है, चलदी है गल।
दोहरा तुरक सुने यह बात जब,
जदों तुरक सुनदे आ भी निकलंग अवतार हो गया है, इन्हें तो लगता वाकया नहीं छड़ना है, ये बंदे रूप में निकलंग अवतार हो गया है, बिपता बनी हुई है तुरकां नूं हुण।
घर ही अंदर डराहे,
चारे घर ही बैठे जिहड़े है डरी जांदे है, क्योंकि काबल तक दे जिहड़े है धूम पई हुई सी बाबा बंदा सिंह जी दी, किधर ना चढ़ आवे, ये घर बैठे जिहड़े गल्लां विचारां करी जांदे है ते चारे डरी कंबी जांदे हन।
मत मारे हम आए घर,
चारे कहंदे है किते मदा किते घरे आ के सानू पकड़ लवे धौणो,
बंदा बुरी बुलाए,
किते बंदा कादा है ते बुरी बुला है सानू टक्कर पे, कहंदे है भी ये बंदा कादा है, इहदे काल ही साडे उत्तर ਸਾਡੇ ਉੱਪਰ ਕੜਕ ਰਿਹਾ ਹੈ।
ਚੌ ਪਈ ਪਤ ਸਾਹੇ ਭੀ ਮਨ ਮੈਂ ਨਿਮ ਡਰੈ,
ਇਸ ਪ੍ਰਕਾਰ ਸੋਚਦੇ ਆ ਵੀ ਕਿਤੇ ਸਾਡੇ ਉੱਤੇ ਨਾ ਪਵੇ, ਕਿਉਂਕਿ ਸੋਚਦੇ ਆ ਵੀ ਜਿਹੜਾ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਵੀ ਉਹ ਵੀ ਡਰਦਾ ਹੈ, ਉਹਦੇ ਕੋਲ ਨਹੀਂ ਕੁਝ ਬਣਿਆ ਹੈ ਅਤੇ ਅਸੀਂ ਇਹਨੇ ਕੀ ਕਰ ਲੈਣਾ ਹੈ, ਇਹ ਪਰਜਾ ਤੁਰਕਾਂ ਦੀ ਡਰਦੀ ਹੈ। ਅਤੇ ਕਹਿੰਦੇ ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ, ਕਹਿੰਦੇ ਉਹ ਵੀ ਡਰਦਾ, ਬੰਦੇ ਸਿੰਘ ਨੂੰ ਕੋਈ ਗੱਲ ਨਹੀਂ ਕਹਿੰਦਾ।
ਵਜ਼ੀਰ ਯਹੀ ਮਨ ਸੋਚਾ ਕਰੇ,
ਵਜ਼ੀਰ ਲੋਕ ਵੀ ਮਨ ਵਿੱਚ ਸੋਚਾਂ ਕਰਦੇ ਆ ਵੀ ਕਿਤੇ ਇਹ ਨਾ ਹੋਏ ਇੱਧਰ ਹੀ ਆ ਜਾਵੇ ਪਕੜ ਲਵੇ ਸਾਨੂੰ,
ਸੂਬੇਦਾਰੀ ਕੋਈ ਨਾ ਲੈ।
ਇਹ ਬਹਾਦਰ ਸ਼ਾਹ ਕਹਿੰਦਾ ਆਪਣੇ ਤੁਰਕਾਂ ਨੂੰ ਜਿਹੜੇ ਪਹਿਲਾਂ ਸੂਬੇ ਰਹੇ ਹੈ ਵੀ ਆਓ ਤੁਹਾਨੂੰ ਸੂਬੇਦਾਰੀ ਦਈਏ, ਆ ਜਲੰਧਰ 'ਤੇ ਕਰੋ ਕਬਜ਼ਾ, ਹੁਸ਼ਿਆਰਪੁਰ 'ਤੇ ਕਰੋ ਕਬਜ਼ਾ, ਅਤੇ ਤੁਸੀਂ ਰਾਹੋਂ 'ਤੇ ਕਰੋ ਕਬਜ਼ਾ, ਕਸ਼ਮੀਰ 'ਤੇ ਕਰੋ ਕਬਜ਼ਾ, ਮੈਂ ਤੁਹਾਨੂੰ ਫੌਜ ਦੇਣਾ, ਤੁਸੀਂ ਬੰਦੇ ਨੂੰ ਜਿੱਤ ਲਓ ਅਤੇ ਕਰੋ ਸੂਬੇਦਾਰੀ। ਪਰ ਇਹ ਇੱਦਾਂ ਕਹਿੰਦਾ, ਉਹ ਕਹਿੰਦੇ ਨਾ ਨਾ ਜੀ, ਮਹਾਂ ਦੇ ਕੇ ਬਚੇ ਹਾਂ, ਆ ਜਾਣ ਹੀ ਬਚ ਜਾਵੇ ਤਾਂ ਸਭ ਕੁਝ ਹੈ, ਜਾਣ ਹੈ ਅਤੇ ਜਹਾਨ ਹੈ। ਇਸ ਤਰ੍ਹਾਂ ਇਹ ਵਿਚਾਰੇ ਡਰਦੇ, ਜਿਹੜੀ ਕੋਈ ਗੱਲ ਹੀ ਨਹੀਂ ਕਰਦੇ ਬੰਦੇ ਸਿੰਘ ਦੇ ਨਾਲ ਟਾਕਰਾ ਲੈਣ ਲਈ, ਜਿਹੜਾ ਬਾਦਸ਼ਾਹ ਸੂਬੇਦਾਰੀ ਦਿੰਦਾ ਸੂਬੇਦਾਰੀ ਵੱਲ ਮੂੰਹ ਨਹੀਂ ਕਰਦੇ, ਡਰਦੇ ਮਾਰੇ
ਬੰਦੇ ਵੱਲ ਪੱਗ ਅੱਗੇ ਨਾ ਦੇ,
ਕਹਿੰਦੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਹੈ ਵੀ ਬੰਦੇ ਸਿੰਘ ਵੱਲ ਕੋਈ ਪੈਰ ਜਾ ਗਾਂਹ ਨੂੰ ਕਰਕੇ ਆਖੇ ਵੀ ਮੈਂ ਲੜੂੰਗਾ, ਮੈਂ ਵੇਖੂੰਗਾ, ਉਹਨੂੰ ਕਿਸੇ ਦੀ ਹਿੰਮਤ ਨਹੀਂ ਪੈਂਦੀ।
ਝੰਡੇ ਪਾਣੀ ਪਤ ਖਾਲੀ ਖੜਵਾਏ,
ਕਹਿੰਦੇ ਬਾਬਾ ਬੰਦਾ ਸਿੰਘ ਦੀ ਵੇਖੋ ਸ਼ਕਤੀ ਕਾਲਾ, ਆ ਪਾਣੀ ਪਤ ਦੇ ਵਿੱਚ ਝੰਡਾ ਖੜੇ ਕੀਤੇ ਹੋਏ ਖਾਲੀ, ਭਾਵ ਕਿ ਨਾ ਕੋਈ ਫੌਜ ਲਾਈ ਹੈ, ਨਾ ਕੋਈ ਜਥਾ ਲਾਇਆ ਹੈ, ਨਾ ਕੋਈ ਉਹਦੇ ਜਿਹੜੇ ਹੈ ਰਾਖੀ ਕਰਨ ਵਾਸਤੇ ਕਿਸੇ ਨੂੰ ਬਿਠਾਇਆ ਹੈ। ਉਹ ਝੰਡੇ ਜਿਹੜੇ ਪਾਣੀ ਪੱਤ ਵਿੱਚ ਉੱਦਾਂ ਝੁੱਲੀ ਜਾਂਦੇ ਹੈ, ਮੁਸਲਮਾਨ ਲੋਕ ਦੂਰੋਂ ਹੀ ਵੇਖੇ ਡਰਦੇ ਹਨ।
ਤੁਰਕ ਪਾਸ ਕੋ ਦੇਖਣ ਨਾ ਪਾਏ,
ਤੁਰਕ ਵਿਚਾਰੇ ਪਾਸ ਜਾ ਕੇ ਦੇਖਣਾ ਨਹੀਂ ਪਾਉਂਦੇ, ਦੂਰੋਂ ਹੀ ਵੇਂਦੇ ਹੈ, ਲਾਗੇ ਜਾਂਦੇ ਅੱਗ ਲੱਗਦੀ ਹੈ, ਵੱਢਦੇ ਹੈ ਬਾਹਾਂ ਵੱਢੀਆਂ ਜਾਂਦੀਆਂ ਆਪਣੇ ਆਪ, ਬਿਪਤਾ ਇਹ ਬਣੀ ਹੋਈ ਹੈ, ਵਿਚਾਰਿਆਂ ਦੀ ਕੋਈ ਪੇਸ਼ ਨਹੀਂ ਚੱਲਦੀ।
ਖਾਲਸੇ ਬੁੰਗਾ ਅੰਮ੍ਰਿਤਸਰ ਲਾਇਆ,
ਇੱਧਰੋਂ ਜਿਹੜਾ ਖਾਲਸਾ ਹੈ ਕਹਿੰਦੇ ਇਹਨਾਂ ਨੇ ਬੁੰਗਾ ਜਿਹੜਾ ਹੈ ਨਾ ਉਹ ਅੰਮ੍ਰਿਤਸਰ ਵਿੱਚ ਲਾਇਆ ਹੋਇਆ ਹੈ। ਅਕਾਲ ਬੁੰਗਾ ਕਿਹਨੂੰ ਕਹਿੰਦੇ ਹੈ, ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਲ ਬੁੰਗਾ ਕਹਿੰਦੇ ਹੈ, ਸਿੰਘਾਂ ਨੇ ਆ ਕੇ ਇੱਥੇ ਪੜਾਅ ਕੀਤਾ ਹੋਇਆ ਹੈ। ਹੁਣ ਐਸੀ ਮਹਾਰਾਜ ਕਿਰਪਾ ਹੈ ਵੀ ਸਿੰਘ ਸਾਰੇ ਇੱਥੇ ਅਕਾਲ ਬੁੰਗੇ ਆ ਕੇ ਕਈਆਂ ਨੇ ਪੜਾਅ ਕੀਤਾ ਹੋਇਆ ਹੈ, ਇਹਦੀ ਜ਼ਰੂਰਤ ਨਹੀਂ ਹੈ ਵੀ ਕਿਸੇ ਸਿੰਘ ਨੂੰ ਕੋਈ ਹਿਲਾ ਦੇਵੇ,
ਕੋ ਸਕੇ ਨਾ ਕੋ ਪਵਾਇਆ,
ਆ ਕਿਸੇ ਦੀ ਵੀ ਹਿੰਮਤ ਨਹੀਂ ਪੈਂਦੀ ਵੀ ਸਿੱਖਾਂ ਨੂੰ ਇੱਥੋਂ ਭਜਾ ਦੇਵੇ। ਪਹਿਲਾਂ ਆਪਾਂ ਪਿੱਛੇ ਸਰਵਣ ਕੀਤਾ ਸੀ ਨਾ ਵੀ ਸਿੰਘ ਵਿਚਾਰੇ ਜਿੱਥੇ ਕਿਤੇ ਦੋ ਚਾਰ ਜੇ ਪਿੰਡ ਵਿੱਚ ਇਕੱਠੇ ਹੋ ਕੇ ਜਾਂਦੇ ਤੇ ਤੁਰਕ ਲੋਕ ਉੱਥੇ ਆ ਕੇ ਉਹਨਾਂ ਨੂੰ ਭਜਾ ਦਿੰਦੇ ਵੀ ਇੱਥੇ ਨਹੀਂ ਡੇਰਾ ਕਰਨਾ ਹੈ ਵੀ ਚਲੋ, ਅਤੇ ਅੰਮ੍ਰਿਤਸਰ ਵਿੱਚ ਵੀ ਵੜਨੀ ਨਹੀਂ ਸੀ ਦਿੰਦੇ। ਹੁਣ ਖਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੰਨਾ ਡਰ ਪਿਆ ਹੈ ਤੁਰਕਾਂ ਨੂੰ, ਖਾਲਸਾ ਆ ਕੇ ਕਾਲ ਗੁੰਗੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਪੜਾਅ ਕੀਤਾ ਹੈ, ਦੀਵਾਨ ਸਜਾਏ ਹੈ, ਲੰਗਰ ਚੱਲਦੇ ਹੈ, ਕਥਾ ਕੀਰਤਨ ਹੋ ਰਿਹਾ ਹੈ, ਪਰ ਕਿਸੇ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈ ਵੀ ਇਹਨਾਂ ਨੂੰ ਭਵਾ ਦੇਵੇ ਵੀ ਮੋੜ ਦੇਵੇ। ਸਿੰਘ ਹੁਣ ਆਣ ਸ਼ਾਨ ਨਾਲ ਗੱਜਦੇ ਹਨ ਇੱਥੇ,
ਦੋਹਰਾ ਪੰਜਾਬ ਬੰਦੇ ਜਬ ਜਿੱਤ ਲਈ,
ਇਸ ਪ੍ਰਕਾਰ ਕਹਿੰਦੇ ਸਾਰਾ ਜਦੋਂ ਪੰਜਾਬ ਬਾਬੇ ਬੰਦੇ ਨੇ ਜਿੱਤ ਲਿਆ,
ਚੜ੍ਹਿਓ ਸੋ ਪਰਬਤ ਵੱਲ,
ਹੁਣ ਪਰਬਤ ਵੱਲ ਪਹਾੜੀ ਰਾਜਿਆਂ ਵੱਲ ਰੁਖ ਕੀਤਾ ਹੈ, ਵੀ ਜਿਹੜੇ ਪਹਾੜੀ ਰਾਜ ਜਿਹੜੇ ਸਾਰੇ ਕਲੇ ਦਾ ਮੁੱਢ ਹੈ, ਜਿਨ੍ਹਾਂ ਨੇ ਵੈਰ ਬੱਧਾ ਹੈ, ਇਹਨਾਂ ਨੂੰ ਸੋਧਾ ਲਾਈਏ। ਇੱਧਰ ਸੋਧਣ ਦਾ ਜਿਹੜਾ ਰੁੱਖ ਕੀਤਾ ਹੈ ਪਹਾੜੀ ਰਾਜਾਂ ਵੱਲ,
ਡੇਰਾ ਕੀਰਤ ਪੁਰ ਕੀਆ।
ਇਸ ਪ੍ਰਕਾਰ ਕਹਿੰਦੇ ਜਿਹੜਾ ਡੇਰਾ ਹੈ ਕੁਝ ਕੁ ਸਿੰਘਾਂ ਨੇ ਕੀਰਤਪੁਰ ਸਾਹਿਬ ਕਰ ਲਿਆ ਹੈ,
ਅਨੰਦਪੁਰ ਕੁਛ ਤਲ,
ਤੇ ਕਈਆਂ ਕਦੇ ਅਨੰਦਪੁਰ ਸਾਹਿਬ ਦੇ ਤਲ ਸਥਾਨ ਤੇ ਜਿਹੜਾ ਡੇਰਾ ਕਰ ਲਿਆ ਹੈ, ਕੁਝ ਕੁ ਕੀਰਤਪੁਰ ਸਾਹਿਬ, ਕੁਝ ਕੁ ਅਨੰਦਪੁਰ ਸਾਹਿਬ ਆ ਕੇ ਬੜਾ ਕਰ ਲਿਆ ਹੈ।
ਜੋ ਭਈ ਅਬ ਹਮ ਜਿੱਤ ਸੋ ਲਈ ਪੰਜਾਬ।
ਇਸ ਪ੍ਰਕਾਰ ਕੀ ਕਹਿੰਦੇ ਹੈ ਵੀ ਅਸਾਂ ਨੇ ਹੁਣ ਪੰਜਾਬ ਦੇ ਸਿੰਘ ਆਪੋ ਵਿੱਚ ਹੀ ਗੱਲ ਕਰਦੇ ਹੈ ਵੀ ਜਿਹੜਾ ਪੰਜਾਬ ਦੇ ਆਪਾਂ ਜਿੱਤ ਲਿਆ ਹੈ ਹੁਣ ਹਰ ਤਰ੍ਹਾਂ ਦੇ ਨਾਲ।
ਅਬ ਚੜ ਪਰਬਤ ਕਰੀਏ ਖਰਾਬ।
ਕਹਿੰਦੇ ਹੈ ਵੀ ਜਿਹੜੇ ਪਹਾੜੀ ਰਾਜੇ ਹੈ ਬੜੇ ਭੂਤਰੇ ਹੋਏ, ਜਿਨ੍ਹਾਂ ਨੇ ਗੁਰੂ ਘਰ ਨਾਲ ਵੈਰ ਬੱਧਾ ਸੀ, ਇਹਨਾਂ ਨੂੰ ਹੁਣ ਕੋਈ ਛੱਡਣਾ ਹੈ। ਚਲੋ ਇਹਨਾਂ ਨੂੰ ਖਵਾਰ ਕਰੀਏ, ਇਹਨਾਂ ਨੂੰ ਮਿੱਟੀ ਚ ਮਿਲਾਈਏ। ਹੁਣ
ਮਿੱਤਰਨ ਸੁਖ ਉਹ ਦੁਸ਼ਮਣ ਦੁੱਖ,
ਕਿਉਂਕਿ ਕਹਿੰਦੇ ਵੀ ਜਿਹੜੇ ਮਿੱਤਰ ਹੈ ਉਹਨਾਂ ਨੂੰ ਸੁਖ ਦਈਏ ਤੇ ਜਿਹੜੇ ਦੂਜੇ ਹੈ ਉਹਨਾਂ ਨੂੰ ਦੁੱਖ ਦਈਏ। ਭਾਵ ਵੀ ਜਿਹੜੇ ਮਿੱਤਰਤਾ ਹੀ ਕਰਨ ਵਾਲੇ ਉਹਨਾਂ ਨੂੰ ਸੁੱਖ ਨਾਲ ਰੱਖੀਏ, ਜਿਹੜੇ ਗੁਰੂ ਨਾਲ ਵੈਰ ਵਿਰੋਧ ਕਰਨ ਵਾਲੇ ਉਹਨਾਂ ਨੂੰ ਦੁੱਖ ਦਈਏ। ਹੁਣ
ਦਇਓ ਪਛਾਣ ਤਿਸ ਰਾਜ ਹੋਂ ਭੁੱਖ,
ਕਹਿੰਦੇ ਹੈ ਵੀ ਉਹਨਾਂ ਨੂੰ ਪਛਾਣ ਦਈਏ ਵੀ ਖਾਲਸਾ ਆਇਆ ਹੋਇਆ ਹੈ, ਪਤਾ ਲੱਗੇ ਉਹਨਾਂ ਨੂੰ ਵੀ ਵੇਖੀਏ ਕਿਹੜਾ ਰੱਜਿਆ ਹੈ, ਕਿਹੜਾ ਭੁੱਖਾ ਹੈ, ਕਿਹੜਾ ਆਕੜ ਖੋਰਾ ਹੈ, ਕਿਹੜਾ ਗਰੀਬ ਹੈ, ਇਸ ਤਰ੍ਹਾਂ ਪਛਾਣ ਕਰੀਏ ਜਾ ਕੇ ਇਹਨਾਂ ਦੀ।
ਜਿਨ ਜਿਨ ਸਤਿਗੁਰ ਕੋ ਦੁੱਖ ਦਇਓ,
ਕਹਿੰਦੇ ਹੈ ਵੀ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰ ਨੂੰ ਦੁੱਖ ਦਿੱਤਾ ਹੈ ਨਾ, ਜਿਨ੍ਹਾਂ ਨੇ ਸਤਿਗੁਰ ਜੀ ਨਾਲ ਵੈਰ ਕੀਤਾ ਹੈ, ਪੁੱਜਤ ਬਾਜੀਆਂ ਸਤਿਗੁਰ ਜੀ ਨਾਲ ਛੇੜਖਾਨੀਆਂ ਕੀਤੀਆਂ ਜਿਨ੍ਹਾਂ ਵੈਰੀਆਂ ਨੇ,
ਉਧਾਰ ਉਤਰਿਓ।
ਕਹਿੰਦੇ ਉਹਨਾਂ ਦਾ ਜਿਹੜਾ ਉਧਾਰ ਹੈ ਉਤਰਿਓ, ਉਹਨਾਂ ਦਾ ਜਿਹੜਾ ਵੀ ਸਾਡੇ ਉੱਪਰ ਉਧਾਰ ਚੜਿਆ ਹੈ, ਭਾਵੇਂ ਗੁਰੂ ਜੀ ਨਾਲ ਇਹਨਾਂ ਵੈਰ ਕੀਤਾ ਸੀ ਨਾ, ਉਹ ਉਧਾਰ ਹੈ ਨਾ ਸਿੱਖਾਂ ਵੱਲ। ਖਾਲਸਾ ਕਹਿੰਦਾ ਵੀ ਹੁਣ ਉਹਨਾਂ ਦਾ ਜਿਹੜਾ ਉਧਾਰ ਆਪਾਂ ਲਾਈਏ, ਭਾਵ ਕਿ ਇਹਨਾਂ ਨੂੰ ਉਸੇ ਤਰ੍ਹਾਂ ਸਜ਼ਾ ਦਈਏ ਜਿਸ ਕਰਕੇ ਧਾਰ ਧਾਰੀਏ ਆਪਣਾ।
ਸਿਰ ਕਹਿਲੂਰਨ ਕਹਿ ਬਹੁ ਵਧੀ,
ਕਹਿੰਦੇ ਜਿਹੜੇ ਕਹਿਲੂਰ ਦੇ ਰਾਜੇ ਸੀ ਇਹ ਭੀਮ ਚੰਦ ਹੋਣੀ ਅਤੇ ਬਿਲਾਸਪੁਰੀਏ, ਇਹਨਾਂ ਉੱਪਰ ਬਹੁਤੀ ਵਧੀ ਹੈ, ਇਹਨਾਂ ਦੀ ਬਹੁਤੀ ਬਰਿਆਈ ਹੈ, ਕਿਉਂਕਿ ਇਹ ਲੋਕ ਜਿਹੜੇ ਜ਼ਿਆਦਾ ਮੱਚਦੇ ਸੀ ਗੁਰੂ ਜੀ ਤੋਂ, ਅਤੇ ਸਤਿਗੁਰੂ ਜੀ ਦਾ ਜਦੋਂ ਰਣਜੀਤ ਨਗਾਰਾ ਵੱਜਣਾ ਤਾਂ ਵੀ ਇਹਨਾਂ ਨੂੰ ਅੱਗ ਲੱਗਣੀ, ਗੁਰੂ ਜੀ ਦਾ ਜਿਹੜਾ ਪ੍ਰਸਾਦੀ ਹਾਥੀ ਸੀ ਉਹ ਵੀ ਵੇਖ ਕੇ ਅੱਗ ਲੱਗਦੀ ਸੀ, ਤੰਬੂ ਵੇਖ ਕੇ ਗੁਰੂ ਘਰ ਦੀਆਂ ਵਸਤਾਂ ਵੇਖ ਕੇ ਵੀ ਸੜਦੇ ਸੀ, ਉਹ ਵੀ ਗੁਰੂ ਨਾਲ ਖਹਿ ਖਾਂਦੇ ਸੀ। ਅਤੇ ਜਦੋਂ ਪੌਂਟੇ ਸਾਹਿਬ ਜੰਗ ਹੋਇਆ ਹੈ, 22 ਧਾਰ ਦੇ ਰਾਜੇ ਸਾਰੇ ਇਕੱਠੇ ਹੋ ਕੇ ਲੜੇ ਹੈ, ਜਦੋਂ ਆਪਣੀ ਵਾਹ ਪੇਸ਼ਣੀ ਗਈ, ਮੂੰਹ ਦੀ ਮਾਰ ਪਈ ਹੈ, ਭਾਜੜ ਪਾਈ ਹੈ ਗੁਰੂ ਜੀ ਨੇ ਉੱਧਰੋਂ, ਫਿਰ ਤੁਰਕਾਂ ਕੋਲ ਜਾ ਕੇ ਇਹਨਾਂ ਸ਼ਿਕਾਇਤਾਂ ਕੀਤੀਆਂ ਵੀ ਅਸੀਂ ਬੜੇ ਤੰਗ ਹੈ ਬਾਦਸ਼ਾਹ ਜੀ। ਇਸ ਕਰਕੇ ਕਹਿੰਦੇ ਕਹਿਲੂਰੀਆਂ ਜਿਹੜੇ ਕਹਿਲੂਰ ਦੇ ਬਾਦਸ਼ਾਹ ਹੋਣੀ ਹੈ, ਰਾਜੇ ਭੀਮ ਚੰਦ ਹੋਣੀ, ਇਹਨਾਂ ਦੇ ਉੱਪਰ ਬਹੁਤ ਹੀ ਬਰਿਆਈ ਆਈ ਹੈ।
ਸਭੋ ਲੜਾਈ ਇਨਤੇ ਵਧੀ,
ਕਹਿੰਦੇ ਸਾਰੀ ਜਿਹੜੀ ਲੜਾਈ ਹੈ ਨਾ ਇਹਨਾਂ ਤੋਂ ਵਧੀ ਹੈ, ਸਾਰੇ ਕਲੇ ਦਾ ਮੁੱਢ ਜਿਹੜਾ ਕਲੇ ਜਿਹੜੀ ਲੜਾਈ ਦਾ ਮੁੱਢ ਬੰਨਣ ਵਾਲੇ ਪਹਾੜੀ ਰਾਜੇ ਹੀ ਹਨ। ਇਸ ਕਰਕੇ ਖਾਲਸੇ ਨੇ ਵਿਉਂਤ ਬਣਾਈ ਹੈ ਵੀ ਮੈਂ ਹੁਣ ਇਹਨਾਂ ਦਾ ਜਿਹੜਾ ਨੰਬਰ ਲਾਈਏ, ਇਹਨਾਂ ਨੂੰ ਜਿਹੜਾ ਹੈ ਸੋਧਾ ਲਾਈਏ। ਇਸ ਪ੍ਰਕਾਰ ਸਿੰਘ ਜਿਹੜੇ ਹੈ ਅਨੰਦਪੁਰ ਸਾਹਿਬ ਵੱਲ ਚਾਲਾ ਮਾਰ ਦਿੱਤਾ ਹੈ, ਉੱਥੇ ਜਾ ਕੇ ਪੜਾਅ ਕੀਤਾ ਹੈ, ਜਿਵੇਂ ਅੱਗੇ ਬਾਬਾ ਬੰਦਾ ਸਿੰਘ ਜੀ ਕਹਿਲੂਰੀ ਰਾਜੇ ਨੂੰ ਬਿਲਾਸਪੁਰੀਆਂ ਨੂੰ ਭੇਜਣਗੇ ਪੱਤਰ ਵੀ ਆਪਣਾ ਜਿਹੜਾ ਇੰਤਜ਼ਾਮ ਕਰਨਾ ਤੁਸੀਂ ਕਰ ਲਿਓ, ਫਿਰ ਨਾ ਕਿਉਂਕਿ ਦੱਸਿਆ ਨਹੀਂ ਹੈ। ਉਹ ਕਥਾ ਅੱਗੇ ਆਉਣ ਵਾਲੇ ਦੀਵਾਨਾਂ ਵਿੱਚ ਆਵੇਗੀ। ਆਪ ਜੀ ਉਹ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨਾ, ਹੁਣ ਇੱਥੇ ਕਥਾ ਦੀ ਸਮਾਪਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਕਿਮਾਂ, ਅਖੀਰਲੀਆਂ ਭਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸਿਰ ਕਹਿਲੂਰਨ ਕਹਿ ਬਹੁ ਵਧੀ, ਸਭੋ ਲੜਾਈ ਇਨਤੇ ਵਧੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਮਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, नानक दीजा नाम दान राखो हे गुरु आए प्रभ शरणागति कृपा नित दयाल एक अखर हर मन बस्त नानक होत निहाल वाहिगुरु नाम जहाज है चढ़े सुतरे पार जो सरदा कर सेव दे गुरबारन तारण हार कथा तारत होत है सुनो सुसिंग सुजान नानक गुरु गोबिंद सिंह जी सदा करे कल्याण नानक गुरु गोबिंद सिंह जी सदा करे कल्याण वाहेगुरु जी का खालसा वाह